सतनाम श्री वाहिगुरु गावे को तान होवे किसे तान गावे को दात जाने निशान गावे को गुण बड़े आइया चार गावे को विद्या विषम विचार गावे को साज करे तन दिखे गावे को जी ले फिर देहे गावे को जापे दिशे दूर गावे को वेखे हादरा हदूर कथना कथी न आवे तो कथ कथ कथी कोटी कोट कोट देंदा दे लेंदे थक पाहे जुगा जुगंतर काही खाहे देंदा दे लेंदे थक पाहे जुगा जुगंतर खाही खाहे हुकनी हुक्म चलाए रहा नानक विगसे वे परवाह हुक्मी हुक्म चलाए रहा नानक विगसे वे परवाह। परम सत्कार योग सतगुरु जी के चरणा विच सशोभत गुरु सवारी साध संगत जीओ वाहिगुरु जी का खालसा वाहिगुरु जी की फतेह। सतगुरु जी ने अपार बख्शिश की है वाहिगुरु अकाल पुरख की महिमा कीर्तन द्वारा अते विचार द्वारा सरवण करन दा ए सुपाग अवसर सानू बख्शिया है। गुरदेव ने मनुख दिया जो बुनियादी दो जरूरतां हन उन्हां वल सदा ध्यान रखे है। मनुख दी शरीरक लोड़ है उस नूं भोजन चंगा मिले वस्त्र मिलन रहन नूं थां प्राप्त होवे किरतकार मिले इन्हां गल्लां वल सतगुरु सच्चे पातशाह जी ने बहुत ध्यान दित्ता है। लंगर चलाए नगर आबाद कीते व्यापार दे सेंटर कायम कीते बहुत कुछ कीता। दूसरी लोड़ है आत्मा दी क्योंकि मनुख ना ते निरा शरीर है ते ना निरी आत्मा है। मनुख आत्मा ते शरीर दा जोड़ है ते जिहड़ा धर्म इन्हां दोहां चीजां नूं पूरियां करदा है उही असल विच मनुख दी असल जिंदगी नूं डिवेलप कर सकदा है। जिहड़ा शरीर दा विरोधी है संपूर्णता जीवन दी ओह वी नहीं दे सकदा ते जिहड़ा आत्मा दा विरोधी है कहानी ओहदी वी पूरी नहीं हुंदी। इस करके गुरु साहब ने दोवे पहलू जेड़े ने उन्हां नूं कायम रखिया। शरीर वास्ते साडे कोल सारी गल सानू समझ विच आउंदी है असीं लंगर दा प्रबंध करदे हां पर आत्मा वास्ते सतगुरु सच्चे पातशाह ने जेड़ा भोजन निश्चित कीता है शब्द बाणी दा वाहिगुरु अकाल पुरख दी वडियाई दा उधर भी साडे उद्यम जेड़े ने ओह जारी रहिंदे ने पर असीं बहु गिणती विच इस तरह उलझ गए हां कि लंगर दे टाइम उते ते असीं पहुंच गए हां। ਇਹ ਹੁਣ ਲੰਗਰ ਦਾ ਟਾਈਮ ਹੋ ਗਿਆ ਦੇਸ਼ਾਂ ਵਿਦੇਸ਼ਾਂ ਵਿਚ ਵਿਚਰਦਿਆਂ ਮੈਂ ਦੇਖਿਆ ਕਿ ਸਾਡੇ ਵਿਚੋਂ ਬਹੁ ਗਿਣਤੀ ਜਿਹੜੀ ਹੈ ਉਸ ਵੇਲੇ ਆਉਂਦੀ ਹੈ ਜਿਸ ਵੇਲੇ ਹੁਣ ਚਾਹ ਤਿਆਰ ਹੈ ਲੰਗਰ ਤਿਆਰ ਹੈ ਪ੍ਰਸ਼ਾਦ ਵਰਤਣ ਵਾਲਾ ਤੇ ਉਸ ਵੇਲੇ ਅਸੀਂ ਆ ਜਾਂਦੇ ਵੀ ਠੀਕ ਅਸੀਂ ਗੁਰਦੁਆਰੇ ਆ ਗਏ। ਮਾਫ ਕਰਨਾ ਇਹ ਗੁਰਦੁਆਰੇ ਆਉਣਾ ਸਰੀਰਕ ਹੈ ਇਹਦੇ ਨਾਲ ਤੁਸੀਂ ਰੱਜ ਕੇ ਟਕਾਰ ਮਾਰ ਲਓਗੇ ਨੀਂਦ ਵਧੀਆ ਆਏਗੀ। ਇਹ ਘਰ ਵੀ ਖਾ ਸਕਦੇ ਆ ਹੋਟਲ ਤੇ ਵੀ ਖਾ ਸਕਦੇ ਆ ਹੋਰ ਵੀ ਕਿਤੇ ਵੀ ਖਾ ਸਕਦੇ ਆ ਲੇਕਿਨ ਅਸਲ ਮਕਸਦ ਗੁਰੂ ਸਾਹਿਬ ਦਾ ਸੀ ਮਨੁੱਖ ਦੀ ਰੂਹਾਨੀਅਤ ਮਨੁੱਖ ਦਾ ਆਤਮਾ ਭੋਜਨ ਆਤਮਕ ਭੋਜਨ ਤੇ ਉਹ ਭੋਜਨ ਸ਼ਬਦ ਬਾਣੀ ਦਾ ਹੈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਏ ਬਲਵੰਡ ਅਤੇ ਸੱਤੇ ਡੂਮ ਨੇ ਜਿਹੜੀ ਵਾਰ ਲਿਖੀ ਆਖੀ ਹੈ ਉਹਦੇ ਵਿੱਚ ਗੁਰਸ਼ਬਦ ਦੇ ਲੰਗਰ ਦੇ ਚੱਲਣ ਦੀ ਚਰਚਾ ਹੈ। ਕਿ ਗੁਰੂ ਸਾਹਿਬਾਨ ਨੇ ਸ਼ਬਦ ਦਾ ਲੰਗਰ ਚੜਾਇਆ ਤਾਂ ਕਿ ਲੋਕ ਜਿਹੜੇ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਵਿਚ ਜੁੜਨ, ਕਿਉਂਕਿ ਮਨੁੱਖ ਦੀ ਆਤਮਕ ਲੋੜ, ਰੂਹਾਨੀਅਤ ਦੀ ਜ਼ਰੂਰਤ ਜਿਹੜੀ ਹੈ ਉਹ ਬੰਦਗੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਸੇ ਮਨੁੱਖਾਂ ਨੂੰ ਜੋੜਿਆ, ਕਿਉਂਕਿ ਮਨੁੱਖਾਂ ਦੀ ਰੂਹ ਦੀ ਭੁੱਖ ਨਾ ਪੂਰੀ ਹੋਣ ਕਰਕੇ ਸੰਸਾਰ ਦੀ ਤ੍ਰਿਸ਼ਨਾ, ਹੋਰ ਕਈ ਪ੍ਰਕਾਰ ਦੇ ਵਿਕਾਰ ਮਨੁੱਖੀ ਜੀਵਨ ਦੇ ਉੱਤੇ ਹਾਵੀ ਰਹਿੰਦੇ ਨੇ। ਬੰਦਾ ਇਹ ਸਮਝਦਾ ਵੀ ਧਨ ਕਰਕੇ ਸ਼ਾਇਦ ਮੈਂ ਇਹ ਕੁਝ ਕਰ ਰਿਹਾ ਜਾਂ ਹੋਰ ਚੀਜ਼ਾਂ ਕਰਕੇ ਮੈਂ ਇਹ ਕੁਝ ਕਰ ਰਿਹਾ। ਆਮ ਤੌਰ ਤੇ ਬੰਦਾ ਇਹ ਸਮਝਦਾ ਵੀ ਠੱਗੀ ਠੋਰੀ ਜੋ ਕੁਝ ਬੁਰਾ ਕਰਮ ਹੈ ਉਹ ਇਸ ਕਰਕੇ ਮੈਂ ਕਰ ਰਿਹਾ ਹਾਂ ਕਿ ਮੈਨੂੰ ਸੰਸਾਰਿਕ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਤੇ ਮੈਨੂੰ ਕਰਨਾ ਚਾਹੀਦਾ। ਪਰ ਬੜੀ ਗਹਿਰੀ ਖੋਜ ਕਰਕੇ ਧਾਰਮਿਕ ਲੋਕਾਂ ਨੇ ਇੱਕ ਗੱਲ ਕਹੀ ਹੈ, ਉਹ ਕਹਿੰਦੇ ਨੇ ਸਚਾਈ ਇਹ ਹੈ ਕਿ ਅਸਲ ਵਿੱਚ ਮਨੁੱਖ ਦੀ ਅੰਦਰਲੀ ਭੁੱਖ ਹੈ ਰੂਹ ਦੀ, ਉਹਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਤੇ ਆਲੇ ਕੋਲੇ ਹੱਥ ਮਾਰਦਾ ਫਿਰਦਾ, ਹੋਰ ਕੁਝ ਖਾਂਦਾ ਫਿਰਦਾ। ਅਸੀਂ ਕਦੇ ਭਗਤਾਂ ਦੇ ਜੀਵਨ ਸਟੱਡੀ ਕੀਤੇ ਹੋਣ ਨਾ ਚੰਗੀ ਤਰ੍ਹਾਂ ਤੇ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਲੋਕਾਂ ਨੇ ਭਗਤੀ ਕੀਤੀ, ਨਾਮ ਜਪਿਆ, ਲੇਕਿਨ ਇਹ ਨਹੀਂ ਅਸੀਂ ਪੜਾਂਗੇ ਵੀ ਬੜੇ ਬੜੇ ਮਹਿਲ ਬਣ ਗਏ, ਕਰੋੜਪਤੀ ਹੋ ਗਏ, ਨੌਕਰ ਚਾਕਰ ਰੱਖਣ ਲੱਗ ਪਏ, ਇਹ ਨਹੀਂ ਪੜਾਂਗੇ ਅਸੀਂ। ਲੇਕਿਨ ਇਹ ਪੜਾਂਗੇ ਅਸੀਂ ਕਿ ਉਹਨਾਂ ਦੇ ਜੀਵਨ ਵਿੱਚੋਂ ਉਹ ਜਿਹੜੀ ਵਿਕਾਰਾਂ ਦੀ ਭੁੱਖ ਸੀ ਉਹ ਖਤਮ ਹੋ ਗਈ, ਉਹਦੇ ਉਹ ਤਬਦੀਲ ਹੋ ਗਏ, ਜੀਵਨ ਬਦਲ ਗਿਆ। ਰਹਿੰਦੇ ਉਹ ਫਿਰ ਵੀ ਕੁੱਲੀ ਚ ਨੇ, ਕੰਮ ਉਹ ਫਿਰ ਵੀ ਉਹੀ ਕਿਰਤਕਾਰ ਕਰਦੇ ਨੇ, ਲੇਕਿਨ ਜੀਵਨ ਚ ਸੋਚਣ ਦਾ ਢੰਗ, ਵਰਤਣ ਦਾ ਢੰਗ ਉਹ ਬਿਲਕੁਲ ਤਬਦੀਲ ਹੋ ਗਿਆ। ਤੇ ਹੁਣ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਨਾਲ ਉਹਨਾਂ ਨੂੰ ਸਭ ਪਾਸੇ ਵਾਹਿਗੁਰੂ ਅਕਾਲ ਪੁਰਖ ਦਿਸਦਾ ਤੇ ਉਹਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਕਹਾਣੀ ਉਹਨਾਂ ਨੂੰ ਸਮਝ ਵਿਚ ਆ ਗਈ ਹੈ। ਤੇ ਉਹ ਕਹਿੰਦੇ ਨੇ ਭਾਈ ਉਹਦੀ ਮਰਜ਼ੀ ਹੈ, ਜੇ ਉਹਨੇ ਸਾਨੂੰ ਖੁੱਲੀ ਦਿੱਤੀ ਹੈ ਤੇ ਠੀਕ ਹੈ, ਤੇ ਜੇ ਸਾਨੂੰ ਮਹੱਲ ਦਿੱਤਾ ਤਾਂ ਵੀ ਠੀਕ ਹੈ। ਅਸੀਂ ਪੜ੍ਹਦੇ ਤੇ ਹਾਂ ਕਿ ਭਲੀ ਸੁਹਾਵੀ ਛਾਪਰੀ ਜਾਮਹਿ ਗੁਣ ਗਾਏ, ਚਿੱਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਅਸੀਂ ਸਮਝਦੇ ਵੀ ਸ਼ਾਇਦ ਗੁਰੂ ਸਾਹਿਬ ਨੇ ਮਹਲਾਂ ਨੂੰ ਨਿੰਦ ਦਿੱਤਾ, ਨਹੀਂ ਗੱਲ ਇਹ ਨਹੀਂ ਹੈ। ਜੇ ਮਹਲਾਂ ਵਿਚ ਵੀ ਭਗਤੀ ਦੀ ਗੱਲ ਹੋਵੇ ਤੇ ਗੁਰੂ ਸਾਹਿਬ ਉੱਥੇ ਵੀ ਠੀਕ ਕਹਿੰਦੇ ਨੇ, ਠੀਕ ਹੈ। ਸਵਾਲ ਇਹ ਨਹੀਂ ਕਿ ਕੁੱਲੀ ਆਈ ਆ ਮਹਲ ਨੇ, ਸਵਾਲ ਇਹ ਹੈ ਕਿ ਪ੍ਰਮਾਤਮਾ ਦੀ ਬੰਦਗੀ ਤੋਂ ਖਾਲੀ ਤੇ ਨਹੀਂ ਕੁਛ। ਅਨੇਕਾਂ ਕੁੱਲੀਆਂ ਵੀ ਨੇ ਜਿਹੜੀਆਂ ਬੰਦਗੀ ਤੋਂ ਖਾਲੀ ਹੋਣਗੀਆਂ ਤੇ ਅਨੇਕਾਂ ਮਹਲ ਵੀ ਨੇ ਜਿਹੜੇ ਬੰਦਗੀ ਤੋਂ ਖਾਲੀ ਹੋਣਗੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤੀਸਰੀ ਪੌੜੀ ਅੰਦਰ, ਜਪਜੀ ਦੀ ਤੀਸਰੀ ਪੌੜੀ ਅਸਾਂ ਅੱਜ ਵਿਚਾਰਨੀ ਹੈ, ਉਹਦੇ ਅੰਦਰ ਗੁਰਦੇਵ ਕਹਿੰਦੇ ਨੇ ਪ੍ਰਮਾਤਮਾ ਤੇ ਦਿੰਦਾ ਹੀ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੀਵ ਲੈਂਦੇ ਲੈਂਦੇ ਥੱਕ ਟੁੱਟ ਕੇ ਚੂਰ ਹੋ ਜਾਂਦੇ ਨੇ, ਮਰ ਜਾਂਦੇ ਨੇ, ਉਹਦੇ ਦੇਣ ਦਾ ਸੁਭਾਅ ਨਹੀਂ ਮੁੱਕਦਾ, ਫਿਰ ਵੀ ਦਿੰਦਾ ਹੀ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜੁਗਾ ਜੁਗੰਤਰ ਤੋਂ ਮਤਲਬ ਹੈ ਜੁਗ ਜੁਗ ਅੰਤਰ, ਹਰ ਸਮੇਂ ਅੰਦਰ, ਪਿਛਲੇ ਸਮੇਂ ਚ ਹੋਣ ਵਾਲੇ, ਆਉਣ ਵਾਲੇ ਸਮੇਂ ਦੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਦੀਆਂ ਰਹਿਮਤਾਂ ਜਿਹੜੀਆਂ ਨੇ ਉਹ ਸਦਾ ਚਲਦੀਆਂ ਰਹਿੰਦੀਆਂ ਨੇ। ਲੋਕ ਖਾਂਦੇ ਹੀ ਰਹਿੰਦੇ ਨੇ, ਉਹ ਦਿੰਦਾ ਰਹਿੰਦਾ, ਖਾਂਦੇ ਰਹਿੰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਈ ਮਨੁੱਖ ਪਰਮਾਤਮਾ ਦੀ ਪੂਰੀ ਹਸਤੀ ਨੂੰ, ਉਹਦੀ ਵਿਆਪਕ ਸੱਤਾ ਨੂੰ ਨਾ ਸਮਝਦੇ ਹੋਏ ਕਈ ਲੋਕ ਨੇ ਜਿਹੜੇ ਸਿਰਫ ਬਲ ਦੀ ਮੰਗ ਕਰਦੇ ਆ ਕਿ ਮੇਰੇ ਅੰਦਰ ਬੜੀ ਤਾਕਤ ਹੋਵੇ, ਦੁਨੀਆਂ ਸਾਰੀ ਮੇਰੇ ਅੱਗੇ ਨਿਵੇਂ, ਮੈਂ ਬੜਾ ਸ਼ਕਤੀਸ਼ਾਲੀ ਹੋ ਜਾਵਾਂ, ਗੁਰਦੇਵ ਕਹਿੰਦੇ ਨੇ। ਤੇ ਉਹ ਉਹਨਾਂ ਦਾ ਨਿਸ਼ਾਨਾ ਕੀ ਹੁੰਦਾ? ਉਹ ਫਿਰ ਪਰਮਾਤਮਾ ਦੀ ਉਸ ਤਾਕਤ ਨੂੰ, ਉਸ ਸ਼ਕਤੀ ਨੂੰ ਅਰਾਧਣ ਲੱਗ ਪੈਂਦੇ ਨੇ ਜਿਹੜੀ ਪ੍ਰਾਪਤੀ ਵਾਸਤੇ ਉਹਨਾਂ ਦਾ ਮਨ ਕਰਦਾ। ਇਸ ਕਰਕੇ ਤੁਸੀਂ ਦੇਖੋਗੇ ਕਈ ਬੰਦੇ ਸੂਰਜ ਦੀ ਪੂਜਾ ਕਰ ਰਹੇ ਨੇ, ਕੋਈ ਹਨੁਮਾਨ ਦੀ ਪੂਜਾ ਕਰ ਰਿਹਾ, ਕੋਈ ਹੋਰ ਕਿਸੇ ਸ਼ਕਤੀ ਦੇਵੀ ਦੀ ਪੂਜਾ ਕਰ ਰਿਹਾ। ਕਿਉਂ? ਉਹ ਚਾਹੁੰਦੇ ਨੇ ਵੀ ਇਹ ਜਿਹੜੀ ਤਾਕਤ ਹੈ ਇਸਦੇ ਬਲਵਾਨ ਸਮਰੱਥ ਅਸੀਂ ਹੋ ਜਾਈਏ, ਇਹ ਤਾਕਤ ਸਾਡੇ ਹੱਥ ਵਿਚ ਆ ਜਾਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਨੇ ਕਦੇ ਸੋਚਿਆ ਨਹੀਂ ਕਿ ਮੈਂ ਜਿਹੜੀ ਆਰਾਧਨਾ ਕਰ ਰਿਹਾ ਹਾਂ, ਮੈਂ ਜੋ ਪ੍ਰਮਾਤਮਾ ਦਾ ਨਾਮ ਲੈ ਰਿਹਾ ਹਾਂ, ਮੇਰੇ ਅੰਦਰ ਵੀ ਉਸ ਦੀ ਤਾਕਤ ਕੰਮ ਕਰਦੀ ਹੈ, ਤੇ ਤਾਂ ਮੈਂ ਉਸ ਦੀ ਬੰਦਗੀ, ਉਹਦੀ ਭਗਤੀ ਤੇ ਉਹਦੀ ਤਾਕਤ ਦੀ ਮੰਗ ਕਰਨ ਵਾਸਤੇ ਤਤਪਰ ਹੋਇਆ। ਇਸ ਪਾਸੇ ਬੰਦੇ ਨੂੰ ਕੋਈ ਖਿਆਲ ਨਹੀਂ। ਗੁਰਦੇਵ ਕਹਿੰਦੇ ਨੇ ਕੋਈ ਬੰਦਾ ਉਸ ਦੇ ਤਾਣ ਨੂੰ ਗਾਉਂਦਾ, ਉਹਦੇ ਬਲ ਦੀ ਗੱਲ ਕਰਦਾ ਹੈ, ਗਾਵੈ ਕੋ ਤਾਣ, ਪਰ ਕਹਿੰਦੇ ਨੇ ਤਾਂ ਹੀ ਹੋ ਸਕਦਾ ਹੋਵੇ ਕਿਸੇ ਤਾਣ, ਜੇ ਕਿਸੇ ਅੰਦਰ ਵਾਹਿਗੁਰੂ ਅਕਾਲ ਪੁਰਖ ਦਾ ਬਲ ਹੋਏਗਾ ਤਾਂ ਉਹ ਪ੍ਰਮਾਤਮਾ ਦੀ ਗੱਲ ਕਰ ਸਕੇਗਾ, ਉਹਦੇ ਬਲ ਦੀ ਗੱਲ ਕਰ ਸਕੇਗਾ, ਤੇ ਜੇ ਉਹਦੇ ਅੰਦਰ ਪ੍ਰਮਾਤਮਾ ਨੇ ਬਲ ਹੀ ਨਹੀਂ ਪਾਇਆ ਤੇ ਉਹ ਕੀ ਕਰੇਗਾ? ਮੈਂ ਬੋਲ ਨਾ ਸਕਾਂ, जीवन की हरकत मेरे विच ना होवे ते आचार गल्लां मैं कित्ता कर सकदा, कोई कर्म नहीं हो सकता। गावै को तान होवै किसे तान, कहिंदे ने गावै को दात जाने निशान, गावै को दात जाने निशान। कोई मनुख गाउंदा उस नूं ते ओह की समझदा जिहड़ियां परमात्मा ने दातां दित्तियां ने, परमात्मा ने बख्शां कीतियां ने, ओह परमात्मा दीआं इन्हां रहमतां ते बख्शां नूं ओहदे निशान समझ के, चिन्ह समझ के, चिन्ह के ओह देखदा निशान नूं ते ओहनूं परमात्मा चेते आउंदा। ओहनूं बंदे भुल जांदे ने, होर काम भुल जांदे ने, ओहनूं परमात्मा चेते आउंदा है। हुण असीं वी संसार दे अंदर पदार्थ वरतदे आ, लेकिन असीं बंदिआं नाल ते पदार्थां नाल जुड़ जांदे आ ते सानू ए नहीं चेते आउंदा कि वाहेगुरु अकाल पुरख ने ए बख्शिश कीती है। भगत नामदेव जी जिंदगी विच कहानी आउंदी है, कुछ मिसअंडरस्टैंडिंग जी है साडी, ओह भी थोड़ी क्लियर होनी चाहीदी है। कहिंदे ने भगत नामदेव जी दी जिहड़ी कुल्ली सी झोंपड़ी सी ओह किते पै गई, मकान पै गया माड़ा मोटा जिहड़ा सीगा, ते लोकां ने कहानी ए करी होई है जो सुनाउंदे आ। ते रब आया, परमात्मा आया कारीगर बन के, ते उसने ਉਹ ਪੁੱਲੀ ਬਣਾ ਦਿੱਤੀ। ਇਸ ਤਰ੍ਹਾਂ ਦੀਆਂ ਕੋਈ 72 ਕਹਾਣੀਆਂ ਨਾਮਦੇਵ ਜੀ ਨਾਲ ਸੰਬੰਧਿਤ ਕੀਤੀਆਂ ਲੋਕਾਂ ਨੇ, ਔਰ ਲੋਕ ਬੜੇ ਜ਼ੋਰ ਨਾਲ ਕਹਿੰਦੇ ਆ ਕਿ ਪਰਮਾਤਮਾ ਦੇ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ, 72 times। ਇਹਦਾ ਮਤਲਬ ਹੋਇਆ ਕਿ ਜ਼ਿੰਦਗੀ ਦੇ ਸਮੇਂ ਅੰਦਰ ਸਿਰਫ 72 ਵਾਰ ਉਹਨੂੰ ਪਰਮਾਤਮਾ ਦਿਸਿਆ, 5 ਮਿੰਟ ਲਈ ਦਿਸ ਪਿਆ, 10 ਮਿੰਟ ਲਈ ਦਿਸ ਪਿਆ, ਜਾਂ ਘੰਟੇ 2 ਘੰਟੇ ਲਈ ਦਿਸ ਪਿਆ, ਤੇ ਬਾਕੀ ਟਾਈਮ ਉਹਨੂੰ ਰੱਬ ਨਹੀਂ ਸੀ ਦਿਸਦਾ। ਇਹ ਕਹਾਣੀ ਮਨੁੱਖ ਨੇ ਆਪਣੀ ਧਰਤੀ ਦੇ ਮੁਤਾਬਕ ਪੈਦਾ ਕੀਤੀ ਹੈ, ਤੇ ਕੁਝ ਇਹਦੇ ਪਿੱਛੇ ਹੋਰ ਵੀ ਕਾਰਨ ਹੈਗੇ ਨੇ। ਅਸਲ ਗੱਲ ਕੀ ਹੈ, ਨਾਮਦੇਵ ਜੀ ਨੇ ਇਸ ਘਟਨਾ ਦਾ ਆਧਾਰ ਰੱਖ ਕੇ ਤੇ ਆਪਣੇ ਸਿਧਾਂਤ ਦੀ ਗੱਲ ਕੀਤੀ ਹੈ ਸਾਡੇ ਨਾਲ, ਪਰ ਨਾਮਦੇਵ ਦੀ ਗੱਲ ਨੂੰ ਤੇ ਕੋਈ ਸੁਣਦਾ ਨਹੀਂ। ਜੋ ਕਹਾਣੀ ਉਹਦੇ ਉੱਤੇ ਥੋਪ ਦਿੱਤੀ ਹੈ ਉਹਨੂੰ ਅਸੀਂ ਲੈ ਫਿਰਦੇ ਹਾਂ। ਨਾਮਦੇਵ ਕਲੀਅਰ ਕਰਦੇ ਨੇ, ਕਹਿੰਦੇ ਨੇ ਗੁਆਂਢਰ ਨੇ ਕਿਹਾ, ਪੜੋਸਣ ਜਿਹੜੀ ਸੀ ਕਹਿਣ ਲੱਗੀ ਤੇਰਾ ਮਕਾਨ ਬੜਾ ਸੋਹਣਾ ਬਣ ਗਿਆ, ਤੇਰੀ ਝੌਂਪੜੀ ਬੜੀ ਸੋਹਣੀ ਬਣ ਗਈ ਹੈ, ਤੇ ਮੈਨੂੰ ਵੀ ਦੱਸ ਵੀ ਇਹ ਕਿਸ ਕਾਰੀਗਰ ਨੇ ਬਣਾਈ ਹੈ, ਮੈਂ ਵੀ ਬਣਾਉਣੀ ਚਾਹੁੰਦੀ ਹਾਂ, ਮੇਰੀ ਵੀ ਇੱਛਾ ਹੈ। ਤੇ ਕਹਿੰਦੇ ਨੇ ਨਾਮਦੇਵ ਨੇ ਦੱਸਿਆ, ਤੇ ਲੋਕੀ ਕਹਿੰਦੇ ਵੀ ਮੈਂ ਉਹਨੂੰ ਕਿੱਥੋਂ ਲਿਆਵਾਂ, ਉਹ ਤਾਂ ਰੱਬ ਹੈ, ਪਤਾ ਨੀ ਕਿੱਥੇ ਗਿਆ। ਲੇਕਿਨ ਕਹਾਣੀ ਕੁਛ ਹੋਰ ਹੈ, ਅਸਲੀਅਤ ਕੁਛ ਹੋਰ ਹੈ। ਨਾਮਦੇਵ ਕਹਿੰਦੇ ਨੇ, ਕਹਿੰਦੇ ਨੇ ਪਾੜ ਪੜੋਸਨ ਪੁੱਛ ਲੈ ਨਾਮਾ, ਪਾਪੇ ਸਨ ਸੁਆਈ ਹੋ, ਤੇ ਤੂੰ ਕਿਹਦੇ ਕੋਲੋਂ ਇਹ ਸਨ ਬਣਵਾਈ ਹੈ, ਪੜੋਸਨ ਪੁੱਛਦੀ ਹੈ। ਉਹ ਕਹਿੰਦੇ ਨੇ ਕਹਿੰਦੀ ਹੈ ਵੀ ਤੂੰ ਪਹਿ ਦੁਗਣੀ ਮਜ਼ੂਰੀ ਦੇ ਹੋ, ਮੈਂ ਤੇਰੇ ਨਾਲੋਂ ਡਬਲ ਮਜ਼ੂਰੀ ਦਿਆਂਗੀ, ਤੂੰ ਪੈਸੇ ਦਿਆਂਗੀ। ਉਹ ਪਹਿ ਦੁਗਣੀ ਮਜ਼ੂਰੀ ਦੇ ਹੋ, ਮੋਹ ਕਹੋ ਬੇਡੀ ਦੇਹੋ ਬਟਾਈ ਹੋ, ਬੇਡੀ ਕਹਿੰਦੇ ਤਰਖਾਣ ਨੂੰ, ਕਹਿੰਦੇ ਮੈਨੂੰ ਉਹ ਤਰਖਾਣ ਦੱਸ ਦੋ ਤੇ ਮੈਂ ਤੁਹਾਨੂੰ ਦੁਨੀ ਮਜ਼ੂਰੀ ਦੇਣ ਵਾਸਤੇ ਤਿਆਰ ਹਾਂ। ਤੇ ਨਾਮਦੇਵ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਬੇਡੀ ਹਮਰੇ ਪ੍ਰਾਣ ਅਧਾਰਾ, ਉਹ ਕਹਿੰਦੇ ਨੇ ਬੇਡੀ ਤੇ ਮੇਰੇ ਪ੍ਰਾਣਾਂ ਦਾ ਆਸਰਾ ਹੈ, ਪਰਮਾਤਮਾ ਮੇਰੇ ਅੰਦਰ, ਉਹ ਤਰਖਾਣ ਸੀ ਮੇਰੇ ਅੰਦਰ ਵਸਦਾ ਹੈ। ਉਹ ਫਿਰ ਕਹਿੰਦੇ ਦੇਖ, ਉਹ ਕਹਿੰਦੇ ਨੇ ਵੀ ਭਾਈ ਬੇਡੀ ਦੇਣ ਨਾ ਜਾਈ, ਇਹ ਸ਼ਬਦ ਦੀ ਸੈਂਟਰਲ ਕੇਂਦਰੀ ਵਿਚਾਰ ਹੈ, ਸ਼ਬਦ ਦਾ ਸੈਂਟਰਲ ਆਈਡੀਆ ਹੈ, ਉਹਦੀਆਂ ਪੰਕਤੀਆਂ ਨੇ। ਨਾਮਦੇਵ ਕਹਿੰਦੇ ਨੇ ਤੇਰੀ ਬਾਈ ਇਹ ਭੈਣ ਗੱਲ ਇਹ ਹੈ, ਬੇਟੀ ਦੇਣ ਨਾ ਜਾਈ, ਉਹ ਤਰਖਾਣ ਦਿੱਤਾ ਨਹੀਂ ਜਾ ਸਕਦਾ। ਤੇਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਿਓ ਸਮਾਈ, ਤੂੰ ਧਿਆਨ ਨਾਲ ਵੇਖ, ਉਹ ਬੇਡੀ ਤੇ ਸਰਬ ਵਿਆਪਕ ਹੈ, ਹਮਾਰਾ ਬੇਡੀ ਪ੍ਰਾਣ ਅਧਾਰਾ, ਸਾਡਾ ਜਿਹੜਾ ਬੇਡੀ ਹੈ ਤਰਖਾਣ ਹੈ, ਉਹਦੇ ਮੇਰੇ ਪ੍ਰਾਣਾਂ ਦਾ ਆਸਰਾ ਹੈ। ਫਿਰ ਕਹਿੰਦੇ ਨੇ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕੋ ਛਾਨ ਸੁਆਵੇ ਹੋ, ਜੇ ਇਸ ਤਰ੍ਹਾਂ ਦੀ ਛਾਨ ਕਿਸੇ ਨੇ ਬਣਵਾਉਣੀ ਹੈ ਤਾਂ ਉਹਨੂੰ ਰੱਬ ਨਾਲ ਪਿਆਰ ਹੋਣਾ ਚਾਹੀਦਾ। ਰੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੋ ਕੋ ਛਾਨ ਸੁਆਵੇ ਹੋ, ਲੋਕ ਕੁਟੰਬ ਸਭੂ ਤੇ ਤੋਰੈ, ਤਾਂ ਆਪਣ ਬੇਟੀ ਆਵੇ ਹੋ, ਲੋਕਾਂ ਤੇ ਕੁਟੰਬ ਪਰਿਵਾਰ ਨਾਲੋਂ ਭਾਵ ਉਧਰੋਂ ਧਿਆਨ ਹਟਾ ਕੇ ਤੇ ਪਰਮਾਤਮਾ ਨੂੰ ਵੀ ਚੇਤੇ ਕਰੇ, ਜਿਹੜਾ ਉਹਨਾਂ ਦੀ ਫਿਕਰ ਵਿੱਚ ਹੀ ਨਾ ਲੱਗਾ ਰਵੇ ਕਿ ਹਰ ਵਾਰੀ ਮਨੁੱਖ ਕੀ ਕਰਦਾ ਕਿ ਨਿਰਾ ਉਸ ਪਾਸੇ ਦੇ ਫਿਕਰ ਵਿੱਚ ਹੁੰਦੇ ਨੂੰ ਜ਼ਿਕਰ ਕੀਤਾ ਕਿ ਨਿਰਾ ਮਨੁੱਖ ਨੂੰ ਸਰੀਰ ਦਾ ਫਿਕਰ ਹੈ, ਰੂਹ ਦਾ ਨਹੀਂ। ਉਹ ਕਹਿੰਦੇ ਨੇ ਕੀ ਲੋਕ ਕੁਟੰਬ ਸਭ ਹੋ ਕੇ ਤੋਰੇ ਤਾਂ ਉਹ ਆਪਣ ਬੇਡੀ ਆਵੇ ਹੋ। ਫਿਰ ਉਹ ਕਹਿੰਦੇ ਨੇ ਕਿ ਬੇਡੀ ਕੇ ਗੁਣ ਸੁਣ ਰਹੀ ਬਾਈ ਗਲਤ ਬਾਦ ਤਰੂ ਥਾਪਿਓ ਹੋ ਨਾਮੇ ਪੇ ਸਵਾਮੀ ਸ਼ੀ ਬਹੋਰੀ ਲੰਕ ਬਿਖਣ ਆਪਿਓ ਹੋ। ਕਹਿੰਦੇ ਨੇ ਮੈਂ ਤੈਨੂੰ ਆਪਣੇ ਤਰਖਾਣ ਦੇ ਗੁਣ ਦੱਸਦਾ ਕੀ ਨੇ। ਕਹਿੰਦੇ ਨੇ ਉਸ ਨੇ ਲੋਕੀ ਕਹਿੰਦੇ ਨੇ ਪੀ ਰਾਮ ਚੰਦਰ ਨੇ ਸਮੁੰਦਰ ਤੇ ਪੁਲ ਬਣਿਆ, ਉਹ ਕਹਿੰਦੇ ਨਹੀਂ ਮੇਰੇ ਪਰਮਾਤਮਾ ਨੇ ਬਣਿਆ। ਤੇ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿਉਂਕਿ ਇੱਥੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਨਾਮਦੇਵ ਨੇ ਉਹਦੇ ਚੋਂ ਤਿੰਨ ਦ੍ਰਿਸ਼ਟਾਂਤ ਸ੍ਰੀ ਰਾਮ ਚੰਦਰ ਨਾਲ ਸੰਬੰਧ ਰੱਖਦੇ ਆ, ਪਰ ਇੱਕ ਦ੍ਰਿਸ਼ਟਾਂਤ ਇਹੋ ਜਿਹਾ ਜਿਹਦਾ ਸ੍ਰੀ ਰਾਮ ਚੰਦਰ ਨਾਲ ਕੋਈ ਸੰਬੰਧ ਨਹੀਂ, ਉਹ ਰਾਮ ਚੰਦਰ ਦੇ ਹੋਣ ਤੋਂ ਪਹਿਲਾਂ ਦਾ। ਉਹ ਕਹਿੰਦੇ ਨੇ ਬੇਡੀ ਕੇ ਬੁਣ ਸੁਣ ਰਹੀ ਬਾਈ ਜਲਦ ਬਾਦ ਧਰੂ ਥਾਪੇ ਉਹ, ਹੁਣ ਧਰੂ ਦਾ ਸ੍ਰੀ ਰਾਮ ਚੰਦਰ ਨਾਲ ਕੋਈ ਸੰਬੰਧ ਨਹੀਂ। ਲੇਕਿਨ ਜਿਨ੍ਹਾਂ ਲੋਕਾਂ ਨੂੰ ਸਮਝ ਨਹੀਂ ਉਹ ਕਹਿਣਗੇ ਵੀ ਭਗਤ ਨਾਮਦੇਵ ਰਾਮ ਚੰਦਰ ਦਾ ਉਪਾਸ਼ਿਤ ਹੈ, ਲੇਕਿਨ ਭਗਤ ਨਾਮਦੇਵ ਤਾਂ ਰਾਮ ਚੰਦਰ ਦੇ ਉਪਾਸ਼ਿਤ ਨਹੀਂ ਹਨ। ਉਹ ਕਹਿੰਦੇ ਨੇ ਧਰੂ ਥਾਪੇ ਉਹ, ਮੇਰੇ ਉਸ ਤਰਖਾਣ ਨੇ ਧਰੂ ਨੂੰ ਵੀ ਉੱਚੀ ਪਦਵੀ ਦਿੱਤੀ ਹੈ। ਜਲਦ ਬਾਂਦ ਧਰੂ ਥਾਪੇ ਉਹ ਨਾਮੇ ਤੇ ਸਵਾਮੀ ਸੀ ਬਹੋਰੀ, ਮੇਰੇ ਸਵਾਮੀ ਨੇ ਹੀ ਨਾਮਦੇਵ ਦੇ ਸਵਾਮੀ ਨੇ ਹੀ ਸੀਤਾ ਨੂੰ ਲੰਕਾ ਚ ਵਾਪਸ ਲਿਆਂਦਾ। ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਬਿਖਣ ਆਪੇ ਉਹ ਥਾਪਿਓ, ਇਹ ਭਵਿੱਖ ਨੂੰ ਰਾਜ ਵੀ ਮੇਰੇ ਮਾਲਕ ਨੇ ਦਿੱਤਾ। ਉਹ ਕਹਿੰਦੇ ਨੇ ਰਾਮ ਚੰਦਰ ਵਿੱਚ ਵੀ ਮੇਰਾ ਪਰਮਾਤਮਾ ਹੀ ਕੰਮ ਕਰਦਾ ਸੀ ਤਾਂ ਇਹ ਕੰਮ ਹੋਇਆ, ਨਹੀਂ ਤਾਂ ਹੋਣਾ ਹੀ ਨਹੀਂ ਸੀਗਾ। ਤੇ ਕਹਾਣੀ ਕੀ ਹੈ? ਕੀ ਰੱਬ ਨੇ ਕੋਈ ਕੁੱਲੀ ਬਣਾਈ? ਇਹ ਕਹਾਣੀ ਨਹੀਂ ਹੈ। ਕਹਾਣੀ ਅਸਲ ਵਿੱਚ ਇਹ ਹੈ ਕਿ ਨਾਮਦੇਵ ਨੇ ਸਤਸੰਗੀ ਭਗਤੀ ਕਰਦੇ ਨੇ ਤੇ ਸਤਸੰਗ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਪਿਆਰ ਹੋ ਗਿਆ, ਮਕਾਨ ਇਕੱਠਾ, ਤੇ ਸਤਸੰਗ ਵਿੱਚ ਆਉਣ ਵਾਲੇ ਕੋਈ ਕਾਰੀਗਰ ਵੀ ਹੋਣਗੇ, ਉਹਨਾਂ ਨੇ ਮਕਾਨ ਬਣਾ ਦਿੱਤਾ, ਕੁੱਲੀ ਬਣਾ ਦਿੱਤੀ। ਤੇ ਇਹ ਗੱਲ ਯਾਦ ਰੱਖਣੀ ਕਿ ਮਜ਼ਦੂਰੀ ਨਾਲੋਂ ਜਿਹੜਾ ਗੱਲ ਕੰਮ ਪ੍ਰੇਮ ਨਾਲ ਹੁੰਦਾ ਉਹਦੇ ਚ ਬੜਾ ਫਰਕ ਹੁੰਦਾ, ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਤੁਸੀਂ ਕਹਿੰਦੇ ਦਰਬਾਰ ਸਾਹਿਬ ਤਾਰ ਸੇਵਾ ਹੁੰਦੀ ਹੈ ਜੀ, ਮਜ਼ਦੂਰ ਕਰਨ ਲੱਗੇ ਤੇ ਸ਼ਾਇਦ ਉਹ ਕਈ ਦਿਨ ਲੱਗ ਜਾਣ ਤੇ ਉਹ ਗੱਲ ਨਾ ਬਣੇ, ਲੇਕਿਨ ਪ੍ਰੇਮ ਦੀ ਖੇਡ ਇਹੋ ਜਿਹੀ। ਮੈਂ ਦੇਖਿਆ ਖੁਦ ਤਜਰਬੇ ਚ ਏਡੇ ਏਡੇ ਵੱਡੇ ਲੈਂਟਰ ਗੁਰਦੁਆਰਿਆਂ ਦੇ ਸੰਗਤ ਨੇ, ਲੋਕੀ ਕਹਿੰਦੇ ਸੀ ਦੋ ਦਿਨ ਲੱਗਣਗੇ ਚਾਰ ਦਿਨ ਲੱਗਣਗੇ ਇਤਨੇ ਮਜ਼ਦੂਰ ਲਾਓ, ਲੇਕਿਨ ਸੰਗਤ ਨੇ ਉਹ ਕੰਮ ਦੋਨੇ ਤੋਂ ਵੀ ਅੱਧੇ ਤੋਂ ਵੀ ਅੱਧੇ ਟਾਈਮ ਚ ਕਰਕੇ ਰੱਖਤਾ। ਕਿਉਂ? ਕਿਉਂਕਿ ਉੱਥੇ ਪ੍ਰੇਮ ਕੰਮ ਕਰਦਾ, ਪਿਆਰ ਕੰਮ ਕਰਦਾ। ਹੁਣ ਉਹ ਪਿਆਰ ਨਾਲ ਬਣਾ ਦਿੱਤੀ ਹੈ ਤੇ ਭਗਤ ਨਾਮ ਦੇ ਉਸ ਬੰਦੇ ਦਾ ਨਾਮ ਹੀ ਧਰਦੇ ਪੀ ਉਹ ਬੰਦਾ ਹੀ ਰੱਬ ਹੈ ਤੇ ਉਹਨੇ ਬਣਾਈ ਹੈ। ਉਹ ਕਹਿੰਦੇ ਨੇ ਕਿ ਇਹ ਤਾਂ ਪਰਮਾਤਮਾ ਦੇ ਪਿਆਰ ਦੀ ਕਿਰਪਾ ਹੈ ਕਿ ਉਸ ਪਿਆਰ ਦੇ ਰਿਸ਼ਤੇ ਨਾਲ ਕੰਮ ਹੋਇਆ। ਤੇ ਜੇ ਤੂੰ ਇਸ ਤਰ੍ਹਾਂ ਦੀ ਬਣਵਾਉਣ ਦੀ ਆਸਾ ਰੱਖਦੀ ਹੈ ਨਾ, ਤਾਂ ਫਿਰ ਤੈਨੂੰ ਰੱਬੀ ਪਿਆਰ ਵਿੱਚ ਰੰਗਣਾ ਪਏਗਾ, ਤਾਂ ਇਹ ਕੰਮ ਇਸ ਢੰਗ ਨਾਲ ਹੋਏਗਾ। ਹੋਰ ਕੋਈ ਕਾਰਨ ਨਹੀਂ, ਹੋਰ ਕੋਈ ਤਰੀਕਾ ਨਹੀਂ ਹੈ। ਇਹ ਉਹਨਾਂ ਦੀ ਦ੍ਰਿਸ਼ਟੀ ਹੈ। ਸਾਡੀ ਦ੍ਰਿਸ਼ਟੀ, ਅਸੀਂ ਬੰਦੇ ਦਾ ਨਾਂ ਧਰਦੇ ਹਾਂ, ਅਸੀਂ ਕਹਿੰਦੇ ਹਾਂ ਗੁਰਦੁਆਰਾ ਵੀ ਮੇਰੇ ਨਾਂ ਤੇ, ਮੰਦਰ ਵੀ ਮੇਰੇ ਨਾਂ ਤੇ, ਫਲਾਣੀ ਚੀਜ਼ ਵੀ ਮੇਰੇ ਨਾਂ ਤੇ। ਮੈਨੂੰ ਇਸ ਗੱਲ ਕਦੇ ਕਈ ਵਾਰ ਸਮਝ ਨਹੀਂ ਆਈ ਕਿ ਮਨੁੱਖ ਪੈਸੇ ਦੇ ਕੇ ਤੇ ਨਾਂ ਲਿਖਵਾਉਣਾ ਚਾਹੁੰਦਾ, ਜ਼ਮੀਨ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ, ਸੋਨਾ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ, ਜੁੱਤੀਆਂ ਝਾੜ ਕੇ ਨਾਂ ਕਿਉਂ ਨਹੀਂ ਲਿਖਵਾਉਂਦਾ ਪਿਆ ਜੋੜੇ ਝਾੜੇ, ਲੰਗਰ ਦੇ ਜੂਠੇ ਭਾਂਡੇ ਮਾਂਝ ਕੇ ਨਾਂ ਦੀ ਕਿਉਂ ਨਹੀਂ ਚਰਚਾ ਕਰਦਾ। ਇੱਕ ਗੱਲ ਯਾਦ ਰੱਖਣੀ, ਜਿਤਨਾ ਚਿਰ ਸਾਡੇ ਹੰਕਾਰ ਤੇ ਚੋੜ ਨਹੀਂ ਨਾ ਪੈਂਦੀ, ਅਸੀਂ ਬੰਦਗੀ ਦੇ ਰਸਤੇ ਉੱਤੇ ਨਹੀਂ ਤੁਰ ਸਕਦੇ। ਜਿੰਨਾ ਚਿਰ ਅਸੀਂ ਆਪਣੇ ਹੰਕਾਰ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਓਨਾ ਚਿਰ ਅਸੀਂ ਅਧਿਆਤਮਕ ਰਸਤੇ ਵਿੱਚ ਘਾਟੇ ਚ ਰਵਾਂਗੇ। ਗੁਰੂ ਅਮਰਦਾਸ ਸਾਹਿਬ ਦੇ ਕੋਲ ਪੰਡਿਤ ਮਾਈ ਦਾਸ ਆਇਆ ਸੀ, ਬੜਾ ਵਿਦਵਾਨ ਸੀਗਾ, ਮੈਰਾ ਮੋਟਾ ਨਹੀਂ, ਬਹੁਤ ਤਗੜਾ ਵਿਦਵਾਨ ਸੀ। ਤੇ ਉਹਨੇ ਆਪਣੀ ਸਮੱਸਿਆ ਗੁਰੂ ਸਾਹਿਬ ਦੇ ਸਾਹਮਣੇ ਰੱਖੀ। ਜਾਤ ਵੀ ਉੱਚੀ ਸੀ, ਵਿਦਵਾਨ ਵੀ ਬੜਾ ਸੀ, ਚੇਲੇ ਚਾਟੜੇ ਸ਼ਰਧਾਲੂ ਬੜੇ ਸੀਗੇ, ਪੈਸੇ ਪੂਸੇ ਦੀ ਕੋਈ ਕਮੀ ਨਹੀਂ ਸੀ, ਕਿਤਾਬਾਂ ਦੀ ਊਠ ਵੀ ਲੱਗੀ ਫਿਰਦਾ ਸੀਗਾ। ਗੁਰੂ ਸਾਹਿਬ ਦੇ ਕੋਲ ਆ ਗਿਆ ਤੇ ਆਪਣੀ ਸਮੱਸਿਆ ਉਸਨੇ ਦੱਸੀ। ਮੈਂ ਕਹਾਣੀ ਨੂੰ ਲੰਬੀ ਨਾ ਕਰਾਂ ਕਿਉਂਕਿ ਵਾਰਤਾ ਕਈ ਵਾਰ ਬਹੁਤ ਕੁਝ ਦੱਸਦੀ ਹੈ, ਪਰ ਅਸੀਂ ਇੱਕ ਪਹਿਲੂ ਲੈਣਾ। ਉਹਨੇ ਆਣ ਕੇ ਆਪਣੀ ਸਮੱਸਿਆ ਦੱਸੀ ਕਿ ਜਾਣਦਾ ਮੈਂ ਸਭ ਕੁਛ, ਲੋਕਾਂ ਨੂੰ ਵੀ ਸੁਣਾਉਣਾ, ਖੁਦ ਵੀ ਸੁਣਦਾ ਹਾਂ, ਲੇਕਿਨ ਮੇਰੀ ਮੁਸੀਬਤ ਇਹ ਹੈ ਕਿ ਮੇਰੇ ਅੰਦਰੋਂ ਹੰਕਾਰ ਨਹੀਂ ਜਾਂਦਾ, ਹਉਮੈ ਨਹੀਂ ਜਾਂਦੀ। ਅਸੀਂ ਤਾਂ ਗੁਰੂ ਨੂੰ ਕਦੇ ਕਹਿੰਦੇ ਜੀ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਹੈ, ਮੇਰੇ ਕੋਲੋਂ ਹਉਮੈ ਦੀ ਬਿਮਾਰੀ ਨਹੀਂ ਲੈਂਦੀ, ਸਗੋਂ ਇੱਥੋਂ ਵੀ ਲੱਭਦੇ ਹਾਂ ਵੀ ਥੋੜਾ ਜਿਹਾ ਹੰਕਾਰ ਇੱਥੋਂ ਹੀ ਮਿਲ ਜਾਏ। ਇੱਕ ਗੱਲ ਯਾਦ ਰੱਖਣੀ, ਵਿਸ਼ਵਾਸ ਵਿਚਾਰਵਾਨਾਂ ਨੇ ਇੱਕ ਬੜੀ ਸਿਰੇ ਦੀ ਗੱਲ ਕਹੀ ਹੈ। ਉਹ ਕਹਿੰਦੇ ਨੇ ਜਦੋਂ ਹੰਕਾਰ ਧਰਮ ਦਾ ਲਿਬਾਸ ਪਹਿਨ ਲੈਂਦਾ ਨਾ, ਫਿਰ ਤਾਂ ਇਹਦਾ ਮਰਨਾ ਬੜਾ ਮੁਸ਼ਕਿਲ ਹੋ ਜਾਂਦਾ। ਫਿਰ ਇਹਨੂੰ ਮਾਰਨਾ ਬਹੁਤ ਕਠਿਨ ਹੁੰਦਾ ਕਿਉਂਕਿ ਧਰਮ ਦੇ ਲਿਬਾਸ ਨੂੰ ਮਨੁੱਖ ਪਵਿੱਤਰ ਗਿਣਦਾ ਚੰਗਾ ਗਿਣਦਾ ਤੇ ਧਾਰਮਿਕ ਅਹੰਕਾਰ ਸਭ ਤੋਂ ਵਧੀਕ ਖਤਰਨਾਕ ਹੁੰਦਾ। ਉਹ ਆ ਗਿਆ ਹੁਣ ਇਹ ਬੰਦਾ ਧਾਰਮਿਕ ਹੰਕਾਰ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਆਉਣ ਤੇ ਆਪਣੀ ਸਮੱਸਿਆ ਰੱਖੀ ਵੀ ਮਹਾਰਾਜ ਮੈਂ ਹਾਰ ਗਿਆ, ਮੈਨੂੰ ਦੱਸੋ ਗੱਲ ਕਰਾਂ ਕੀ ਮੈਂ। ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਕਹਿਣ ਲੱਗੇ, ਪੰਡਿਤ ਜੀ ਨਿਰੀਆਂ ਗੱਲਾਂ ਨਾਲ ਕਹਾਣੀ ਨਹੀਂ ਬਣਨੀ, ਤੁਹਾਡੇ ਕੋਲ ਗੱਲਾਂ ਬੜੀਆਂ ਨੇ, ਗਿਆਨ ਚਰਚਾ ਬੜੀ ਹੈ, ਚੁੰਚ ਗਿਆਨ ਬਹੁਤ ਹੈ, ਜਾਣਦੇ ਤੁਸੀਂ ਬਹੁਤ ਕੁਝ, ਲੋਕਾਂ ਨੂੰ ਦੱਸ ਸਕਦੇ ਹੋ, ਖੁਦ ਵੀ ਸਮਝਦੇ ਹੋ, ਲੇਕਿਨ ਇਸ ਹੰਕਾਰ ਦੀ ਮਹਿਲ ਨੂੰ ਲਾਉਣ ਵਾਸਤੇ ਕੋਈ ਸਾਧਨ ਤੁਸੀਂ ਅਪਣਾਇਆ ਨਹੀਂ। ਤੇ ਉਹ ਸਾਧਨ ਇਹ ਹੈ ਜੋ ਗੁਰੂ ਘਰ ਦਾ ਤਜਰਬਾ ਹੈ, ਉਹ ਇਹ ਹੈ ਵੀ ਜਾਓ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰੋ। ਝੱਕ ਗਿਆ ਵੀ ਮੈਂ ਉੱਚੀ ਜਾਤ ਦਾ ਬੰਦਾ ਤੇ ਇਹ ਕੰਮ ਕਰਾਂ, ਲੇਕਿਨ ਗੁਰੂ ਸਾਹਿਬ ਕਹਿਣ ਲੱਗੇ ਇਸ ਤੋਂ ਬਿਨਾਂ ਕੋਈ ਇਲਾਜ ਹੀ ਨਹੀਂ, ਮੈਂ ਕੀ ਕਰ ਸਕਦਾ। ਬਾਣੀ ਵਿੱਚ ਕੋਈ ਜ਼ਿਕਰ ਵੀ ਹੈ ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਹੋਏ ਨੇ, ਕਹਿੰਦੇ ਨੇ ਅਹਮ ਬੁੱਧ ਮਨ ਪੂਰ ਥਿੰਦਾਈ, ਕਹਿੰਦੇ ਨੇ ਹੰਕਾਰ ਦੀ ਬੁੱਧੀ ਨਾਲ ਮਨ ਪੂਰਾ ਐਨ ਥਿੰਦਾ, ਜਿਸ ਤਰ੍ਹਾਂ ਭਾਂਡਾ ਥਿੰਦਾ ਹੋ ਜਾਏ ਨਾ, ਸਾਡੇ ਹੁਣ ਤਾਂ ਕਈ ਸਾਧਨ ਹੋਰ ਨਿਕਲ ਆਏ, ਗਲਤ ਉਹੀ ਹੈ ਕਿ ਭਾਂਡਾ ਥਿੰਦਾ ਹੋ ਜਾਂਦਾ ਸੀ ਘਿਓ ਨਾਲ ਤੇਲ ਨਾਲ ਤੇ ਅਸੀਂ ਸਵਾਹ ਨਾਲ ਮਾਂਜਦੇ ਸਾਂ, ਹੁਣ ਸਵਾਹ ਕੋਈ ਬਹੁਤ ਵਧੀਆ ਚੀਜ਼ ਤੇ ਨਹੀਂ ਨਾ, ਸਵਾਹ ਹੀ ਹੈ ਨਾ, ਦੇਖੋ ਉਹ ਥਿੰਦਾ ਉਹ ਸਵਾਹ ਲਾਉਂਦੀ ਸੀ। ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਦੀ ਬੁੱਧੀ ਜਿਹੜੀ ਹੈ ਨਾ ਉਹ ਹੰਕਾਰ ਨਾਲ ਥਿੰਦੀ ਹੋਈ ਹੈ, ਤੇ ਜਿਨ੍ਹਾਂ ਨੂੰ ਅਸੀਂ ਮਾੜੇ ਕੰਮ ਸਮਝਦੇ ਹਾਂ ਨਾ, ਜਿਹੜੇ ਕਹਿੰਦੇ ਕਮੀ ਕਮੀਨ ਕਰਨਗੇ, ਸ਼ੂਦਰ ਕਰਨਗੇ, ਨੀਹੇ ਕਰਨਗੇ, ਕਹਿੰਦੇ ਨੇ ਉਹ ਕਰਮ ਅਸੀਂ ਆਪ ਕਰਨ ਲੱਗ ਪਈਏ ਤੇ ਸਾਡੇ ਅੰਦਰੋਂ ਇਹ ਹੰਕਾਰ ਦੀ ਮੈਲ ਉਤਰੇਗੀ, ਕਿਉਂਕਿ ਉਹਨਾਂ ਦੇ ਸਿਰ ਤੇ ਹੀ ਅਸੀਂ ਹੰਕਾਰ ਖੜਾ ਕੀਤਾ ਹੋਇਆ ਵੀ ਇਹ ਨੀਵੇਂ ਨੇ ਅਸੀਂ ਉੱਚੇ ਹੈ। ਕਹਿੰਦੇ ਅਹੰਕਾਰ ਜਿਹੜਾ ਇਸ ਤਰ੍ਹਾਂ ਉਤਰਦਾ, ਅਹਮ ਬੁੱਧ ਮਨ ਪੂਰ ਥਿੰਦਾਈ ਸਾਧ ਧੂੜ ਕਰ ਸੁਧ ਮਜਾਈ, ਸਤਸੰਗਤ ਦੇ ਚਰਨਾਂ ਦੀ ਧੂੜ ਜਿਹੜੀ ਹੈ ਸਾਧ ਸੰਗਤ ਵਿਚ ਨਮਰ ਹੋ ਕੇ ਸੇਵਾ ਕਰਨੀ ਤੇ ਆਪਣੇ ਆਪ ਨੂੰ ਜ਼ੀਰੋ ਕਰ ਲੈਣਾ, ਇਹੋ ਇੱਕ ਸਾਧਨ ਹੈ ਜਿਹੜਾ ਮਨੁੱਖ ਨੂੰ ਇਸ ਮੈਲ ਦੇ ਉਤਾਰਨ ਲਈ ਪ੍ਰਾਪਤ ਹੈ, ਹੋਰ ਕੁਛ ਨਹੀਂ। ਇਸ ਕਰਕੇ ਨਾਮਦੇਵ ਜੀ ਨੇ ਜਿਹੜੀ ਗੱਲ ਕਹੀ ਹੋਈ ਸੀ ਕਿ ਭਾਈ ਇਹ ਤਾਂ ਸੰਗਤ ਦੇ ਪ੍ਰੇਮ ਦੀ ਗੱਲ ਹੈ, ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ, ਤੇ ਉਸ ਵਾਹਿਗੁਰੂ ਨੇ ਇਹ ਸਾਰਾ ਸਾਜ ਬਾਜ ਬਣਾਇਆ, ਮੈਂ ਤੇ ਕੁਛ ਕੀਤਾ ਨਹੀਂ ਤੇ ਨਾ ਕੋਈ ਨਿਸ਼ਚਿਤ ਤਰਖਾਣ ਸੀ, ਲੇਕਿਨ ਅਸਾਂ ਕਹਾਣੀ ਕਰ ਲਈ ਕੋਈ ਬੰਦਾ ਬਣ ਕੇ ਰੱਬ ਆਇਆ ਸੀ ਉਹਨੇ ਬਣਾਇਆ, ਜਿਹੜੇ ਬਾਕੀ ਬੰਦੇ ਨੂੰ ਰੱਬ ਨਹੀਂ, ਉਹਨਾਂ ਚ ਰੱਬ ਨਹੀਂ ਸੀਗਾ, ਕੰਮ ਕਰਨ ਵਾਲਿਆਂ ਚ ਰੱਬ ਹੈਗਾ, ਲੇਕਿਨ ਮਨੁੱਖ ਇਹਨਾਂ ਵਿਚ ਰੱਬ ਵੇਖਣ ਨੂੰ ਤਿਆਰ ਨਹੀਂ, ਆਪਣੇ ਨੌਕਰਾਂ ਚਾਕਰਾਂ ਆਪਣੇ ਤੋਂ ਨੀਵਿਆਂ ਆਪਣੇ ਬਰਾਬਰ ਦਿਆਂ ਵਿਚ ਵੀ ਰੱਬ ਵੇਖਣ ਨੂੰ ਤਿਆਰ ਨਹੀਂ, ਦੂਸ ਤੇ ਹੋਰ ਕਿੱਥੇ ਵੇਖਿਆ ਇਸਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਪੌੜੀ ਵਿਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਦਾਵੇ ਕੋ ਦਾਤ ਜਾਣੇ ਨਿਸ਼ਾਨ, ਉਹਦੀਆਂ ਦਾਤਾਂ ਨੂੰ ਉਹਦਾ ਨਿਸ਼ਾਨ ਸਮਝ ਕੇ, ਦਾਵੇ ਕੋ ਗੁਣ ਵਡਿਆਈਆਂ ਚਾਰ, ਉਸ ਦੇ ਗੁਣ ਉਹਦੀਆਂ ਸੁੰਦਰ ਵਡਿਆਈਆਂ, ਉਹਦੀ ਸਿਫਤ ਸਲਾਹ, ਕੋਈ ਵੀ ਮਨੁੱਖ ਜਦੋਂ ਗਾਉਂਦਾ ਹੈ ਉਹਦੀ ਸਿਫਤ ਕਰਦਾ ਹੈ ਤੇ ਕਹਿੰਦਾ ਭਾਈ ਇਹ ਦਾਤਾਂ ਤੇਰੀਆਂ ਦਿੱਤੀਆਂ ਹੋਈਆਂ ਨੇ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਵਿਖਮ ਤੋਂ ਮਤਲਬ ਹੈ ਪਠਨ, ਵਿਦਿਆ ਦੇ ਪਠਨ ਵਿਚਾਰ ਸ਼ਾਸਤਰ ਫਿਲਾਸਫੀ ਦੇ ਗਹਿਰੇ ਵਿਸ਼ੇ ਜਿਹੜੇ ਨੇ ਧਰਮ ਦੇ, ਕਹਿੰਦੇ ਨੇ ਉਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਕਰਦਾ ਹੋਇਆ ਮਨੁੱਖ ਉਹਦੇ ਸੰਬੰਧੀ ਵਿਚਾਰ ਕਰਦਾ ਹੈ। ਇਹ ਸਾਰੇ ਪਹਿਲੂ ਜਿਹੜੇ ਨੇ ਇਹ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਨਾਲ, ਉਹਦੀ ਸਿਫਤ ਸਲਾਹ ਨਾਲ, ਉਹਦੇ ਗੁਣ ਗਾਣ ਕਰਨ ਨਾਲ ਜੁੜੇ ਪਏ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਭਾਵ ਨਾਲ ਹੀ ਇਹਨਾਂ ਨੂੰ ਆਪਣੇ ਅੰਦਰ ਲਿਆਉਣਾ ਚਾਹੀਦਾ ਕਿ ਪਰਮਾਤਮਾ ਦੀ ਦਿੱਤੀ ਤਾਕਤ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਤੋ ਇਤਨੀ ਇੱਕ ਵਿਚਾਰ ਇਸ ਪੌੜੀ ਦੇ ਸੰਬੰਧ ਵਿਚ ਅੱਜ ਅਸਾਂ ਸਾਂਝੀ ਕੀਤੀ ਹੈ। ਬਾਕੀ ਦਾ ਭਾਗ ਕੱਲ ਦੇ ਸਮੇਂ ਅੰਦਰ ਵਿਚਾਰਨ ਦਾ ਯਤਨ ਕਰਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ ਤੇ ਆਪਣੇ ਘਰੋਂ ਕਰੋ ਸਾਨੂੰ ਇਹ ਸੋਝੀ ਦੇਣ ਕਿ ਅਸੀਂ ਨਿਰਾ ਸਰੀਰ ਦੀ ਦੁਨੀਆਂ ਨਾਲ ਹੀ ਜੁੜਨ ਦੀ ਕੋਸ਼ਿਸ਼ ਨਾ ਕਰੀਏ, ਅਸੀਂ ਆਤਮਕ ਦੁਨੀਆਂ ਨਾਲ ਵੀ ਕੁਝ ਸਾਂਝ ਪਾਉਣ ਦੇ ਯਤਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੱਲਾ ਤੋਂ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।